ਸਰਦਾਰ ਉੱਜਲ ਸਿੰਘ ਦੀ ਧਰਮ ਪਤਨੀ ਸਰਦਾਰਨੀ ਗੁਮਾਨ ਤੇ ਉਹਨਾਂ ਦੀ ਭੈਣ ਤੇ ਹੋਰ ਵੀ ਤਿੰਨ ਬੀਬੀਆਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਈਆਂ। ਵਾਪਸੀ ਤੇ ਉਹਨਾਂ ਨੇ ਪ੍ਰਿੰਟਿੰਗ ਪ੍ਰੈਸ ਵਿੱਚ ਹੀ ਭਾਈ ਸਾਹਿਬ ਹੋਰਾਂ ਦੇ ਦਰਸ਼ਨ ਕੀਤੇ। ਭਾਈ ਸਾਹਿਬ ਆਖਣ ਲੱਗੇ ਕਿ ਬੀਬੀ ਗੁਮਾਨ ਤੇ ਉਸ ਦੀ ਭੈਣ ਦੀਆਂ ਰੂਹਾਂ ਬੜੀਆਂ ਹਲਕੀਆਂ ਤੇ ਪਵਿੱਤਰ ਨੇ। ਬੀਬੀ ਗੁਮਾਨ ਦੀ ਭੈਣ ਨੇ ਬਹੁਤ ਸਾਰੇ ਗਹਿਣੇ ਪਾਏ ਹੋਏ ਸਨ, ਇਸ ਲਈ ਨਾ ਬਾਅਦ ਵਿੱਚ ਉਸਦਾ ਨਾਂ ਹੀ ਗਹਿਣਿਆਂ ਵਾਲੀ ਬੀਬੀ ਪੈ ਗਿਆ। ਉਹ ਭਾਈ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀ ਰਹੀ ਤੇ ਸਤਸੰਗ ਵਿੱਚੋਂ ਨਾਮ ਬਾਣੀ ਦੀ ਦਾਤ ਉਸ ਨੂੰ ਹਾਸਲ ਹੋਈ। ਇਹ ਬੀਬੀ ਬਿਮਾਰ ਹੋ ਗਈ ਤੇ ਬੀਬੀ ਨੇ ਰੁਮਾਲ ਨਾਲ 21 ਰੁਪਏ ਤੇ ਇੱਕ ਰੁੱਕਾ ਲਿਖ ਕੇ ਸਿਰਾਣੇ ਹੇਠਾਂ ਰੱਖ ਲਿਆ ਤੇ ਸਾਰਿਆਂ ਨੂੰ ਦੱਸ ਦਿੱਤਾ, ਜਦੋਂ ਮੇਰਾ ਸਰੀਰ ਨਾ ਰਿਹਾ ਨਾ ਤਾਂ ਇਹ ਰੁਮਾਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪਹੁੰਚਾ ਦੇਣਾ। ਇੱਕ ਦਿਨ ਬੀਬੀ ਨੇ ਆਖਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ, ਦਰਸ਼ਨ ਕਰਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ, ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸੀ। ਬੀਬੀ ਨੇ ਉੱਠ ਕੇ ਮੱਥਾ ਟੇਕਿਆ ਤੇ ਜਦੋਂ ਪਿਆਰ ਨਾਲ ਪੜ੍ਹਿਆ ਨਾ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਦੋਂ ਸੰਬੰਧੀਆਂ ਨੇ ਚੁੱਕਿਆ ਤਾਂ ਬੀਬੀ ਦੀ ਆਤਮਾ ਸਰੀਰ ਨੂੰ ਛੱਡ ਚੁੱਕੀ ਸੀ। ਭਾਈ ਸਾਹਿਬ ਜੀ ਉਹਨਾਂ ਦਿਨਾਂ ਵਿੱਚ ਸ਼ਿਮਲੇ ਸਨ ਤੇ ਮਲਕ ਸਾਹਿਬ ਦੇ ਘਰੋਂ ਬੀਬੀ ਰਾਜ ਵੀ ਉਹਨਾਂ ਦਿਨਾਂ ਵਿੱਚ ਸ਼ਿਮਲੇ ਹੀ ਸੀ। ਜਦੋਂ ਸ਼ਾਮ ਨੂੰ ਉਹ ਭਾਈ ਸਾਹਿਬ ਜੀ ਹੋਰਾਂ ਨੂੰ ਮਿਲੇ ਤਾਂ ਭਾਈ ਸਾਹਿਬ ਨੇ ਆਖਿਆ, ਬਈ ਆਪਣੇ ਸਤਸੰਗ ਵਿੱਚੋਂ ਕੋਈ ਬੀਬੀ ਚੜ੍ਹਾਈ ਕਰ ਗਈ ਹੈ। ਬੀਬੀ ਨੇ ਆਖਿਆ, ਹਾਂਜੀ ਭੈਣ, ਸੰਤ ਬਿਮਾਰ ਸੀ, ਹੁਣ ਉਹ ਨਹੀਂ ਮਿਲਣਗੇ। ਭਾਈ ਸਾਹਿਬ ਆਖਣ ਲੱਗੇ, ਨਹੀਂ ਬੀਬੀ ਸੰਤ ਨਹੀਂ ਹੈਗੀ। ਦੂਜੇ ਤੀਜੇ ਦਿਨ ਉਹ ਰੁਮਾਲ ਸ਼ਿਮਲੇ ਪਹੁੰਚ ਗਿਆ। ਰੁਕੇ ਵਿੱਚ ਲਿਖਿਆ ਸੀ, ਦਾਤਾ ਜੀ ਤੁਹਾਡੇ ਚਰਨਾਂ ਵਿੱਚ ਆ ਕੇ ਮੈਂ ਸਦਾ ਸੁਖੀ ਹੋ ਗਈ ਸਾਂ ਤੇ ਹੁਣ ਸੁਖੀ ਹੀ ਜਾ ਰਹੀ ਹਾਂ। ਇਹ 21 ਰੁਪਏ ਸ੍ਰੀ ਦਰਬਾਰ ਸਾਹਿਬ ਵਿਖੇ ਭੇਟਾ ਕਰ ਦੇਣੇ। ਬੀਬੀ ਮਾਇਆ ਕੋਹਾਟ ਵਾਲੇ ਸਰਦਾਰ ਕਿਰਪਾਲ ਸਿੰਘ ਦੀ ਸੱਕੀ ਭੈਣ ਸੀ। ਸਰਦਾਰ ਕਿਰਪਾਲ ਸਿੰਘ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਚੰਗੇ ਪ੍ਰੇਮੀ ਸਨ। ਬੀਬੀ ਮਾਇਆ ਦਾ ਵਿਆਹ ਰਾਵਲ ਪਿੰਡੀ ਹਿੰਦੂਆਂ ਦੇ ਘਰ ਹੋਇਆ, ਜਿਹੜੇ ਪੱਕੇ ਸਨਾਤਨੀ ਹਿੰਦੂ ਸਨ। ਸਰਦਾਰ ਜੋਧ ਸਿੰਘ ਗਾਰਡ ਦੀ ਕੋਈ ਭੈਣ ਨਹੀਂ ਸੀ, ਉਹਨਾਂ ਨੇ ਬੀਬੀ ਮਾਇਆ ਨੂੰ ਆਪਣੀ ਭੈਣ ਬਣਾ ਲਿਆ। ਰਿਸ਼ਤੇ ਵਿੱਚ ਸਰਦਾਰ ਕਿਰਪਾਲ ਸਿੰਘ ਤੇ ਸਰਦਾਰ ਜੋਧ ਸਿੰਘ ਸੰਡੂ ਲੱਗਦੇ ਸਨ। ਵਾਹਿਗੁਰੂ ਦਾ ਭਾਣਾ ਕਿ ਬੀਬੀ ਮਾਇਆ 17-18 ਸਾਲਾਂ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ। ਜੀਵਨ ਦੁਖੀ ਹੋ ਗਿਆ, ਜਵਾਨ ਉਮਰ ਹੋਣ ਕਰਕੇ ਸਹੁਰਿਆਂ ਵੱਲੋਂ ਕਿਤੇ ਆਉਣ ਜਾਣ ਜਾਂ ਸਤਸੰਗ ਵਿੱਚ ਜਾਣ ਦੀ ਬੜੀ ਰੁਕਾਵਟ ਸੀ। ਪੇਕੇ ਘਰ ਵਿੱਚ ਗੁਰਸਿੱਖੀ ਦਾ ਪ੍ਰਭਾਵ ਹੋਣ ਕਰਕੇ ਬਾਣੀ ਦਾ ਪਾਠ ਬਚਪਨ ਤੋਂ ਕਰਦੀ ਸੀ, ਬਾਣੀ ਪੜ੍ਹਦੀ ਸੀ, ਪਰ ਅੰਦਰ ਸਮਝ ਨਹੀਂ ਸੀ, ਜਿਸ ਕਰਕੇ ਠੰਡ ਨਹੀਂ ਸੀ ਪੈਂਦੀ। ਇਸ ਦੁਖੀ ਹਾਲਤ ਵਿੱਚ ਬੀਬੀ ਲਾਜਾਂ ਸਰਦਾਰ ਜੋਧ ਸਿੰਘ ਦੀ ਘਰਵਾਲੀ, ਉਸ ਨੂੰ ਬੀਬੀ ਮਾਇਆ ਤੇ ਤਰਸ ਆਇਆ ਤੇ ਉਸ ਨੇ ਭਾਈ ਵੀਰ ਸਿੰਘ ਜੀ ਹੋਰਾਂ ਦੇ ਟ੍ਰੈਕਟ ਬੀਬੀ ਮਾਇਆ ਨੂੰ ਪੜ੍ਹਨ ਲਈ ਦਿੱਤੇ। ਉਸ ਨੂੰ ਪੜ੍ਹ ਕੇ ਕੁਝ ਸਵਾਦ ਜਿਹਾ ਆਉਂਦਾ ਸੀ। ਇਸ ਤਰ੍ਹਾਂ ਕਿੰਨੇ ਸਾਰੇ ਸਾਲ ਲੰਘ ਗਏ। ਇੱਕ ਦਿਨ ਬੀਬੀ ਮਾਇਆ ਬੀਬੀ ਲਾਜਾਂ ਨੂੰ ਆਖਣ ਲੱਗੀ, ਕੀ ਕਰਾਂ, ਅੰਦਰ ਅੱਗ ਬਲਦੀ ਏ, ਪੜ੍ਹਦੀ ਰਹਿੰਦੀ ਆ, ਪਾਠ ਵੀ ਕਰਨੀ ਆ, ਪਰ ਠੰਡ ਨਹੀਂ ਪੈਂਦੀ। ਬੀਬੀ ਲਾਜਾਂ ਨੇ ਕਿਹਾ, ਜਿਨ੍ਹਾਂ ਦੀਆਂ ਕਿਤਾਬਾਂ ਪੜ੍ਹਦੀ ਹੈ, ਜੇ ਉਹਨਾਂ ਦੇ ਦਰਸ਼ਨ ਵੀ ਹੋ ਜਾਣ ਤੇ ਠੰਡ ਪੈ ਜਾਏਗੀ। ਇਸ ਤਰ੍ਹਾਂ ਬੀਬੀ ਮਾਇਆ ਦੇ ਹਿਰਦੇ ਵਿੱਚ ਭਾਈ ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਪੈਦਾ ਹੋ ਗਈ। ਇੱਕ ਵਾਰ ਬੀਬੀ ਲਾਜਾਂ ਅੰਮ੍ਰਿਤਸਰ ਆਈ। ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਕਿਰਪਾਲ ਸਿੰਘ ਦੀਆਂ ਦੋਵੇਂ ਭੈਣਾਂ ਇੱਕੋ ਦਿਨ ਵਿਧਵਾ ਹੋ ਗਈਆਂ ਨੇ, ਤੁਸੀਂ ਜਾਣਦੇ ਹੋ ਉਹਨਾਂ ਨੂੰ। ਲਾਜਾਂ ਆਖਣ ਲੱਗੀ, ਹਾਂ ਛੋਟੀ ਤੇ ਮੇਰੇ ਸਰਦਾਰ ਜੀ ਦੀ ਭੈਣ ਬਣੀ ਹੋਈ। ਇੱਕ ਵਾਰ ਬੀਬੀ ਲਾਜਾਂ ਨੇ ਮਾਇਆ ਨੂੰ ਦੱਸਿਆ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣ ਕਸ਼ਮੀਰ ਜਾਣਗੇ ਤੇ ਰਾਵਲਪਿੰਡੀ ਸਾਡੇ ਘਰ ਹੀ ਠਹਿਰਨਗੇ। ਬੀਬੀ ਮਾਇਆ ਨੇ ਉਹਨਾਂ ਨੂੰ ਆਖਿਆ, ਜਦੋਂ ਆਉਣ ਤੇ ਮੈਨੂੰ ਵੀ ਦਰਸ਼ਨ ਕਰਾਇਓ। ਤੇ ਉਹਨਾਂ ਦੇ ਨੌਕਰ ਨੂੰ ਵੀ ਕਹਿ ਦਿੱਤਾ, ਬਈ ਅੰਮ੍ਰਿਤਸਰੋਂ ਜਦੋਂ ਭਾਈ ਸਾਹਿਬ ਜੀ ਆਉਣ ਤਾਂ ਮੈਨੂੰ ਖਬਰ ਕਰਿਓ। ਜਦੋਂ ਭਾਈ ਸਾਹਿਬ ਦੇ ਆਉਣ ਦੀ ਖਬਰ ਬੀਬੀ ਮਾਇਆ ਨੂੰ ਮਿਲੀ ਤਾਂ ਉਹ ਬਿਨਾਂ ਸਹੁਰੇ ਤੋਂ ਪੁੱਛਿਆ ਉੱਥੇ ਪਹੁੰਚ ਗਈ। ਜਦੋਂ ਉਹਨਾਂ ਨੇ ਭਾਈ ਸਾਹਿਬ ਦੇ ਦਰਸ਼ਨ ਕੀਤੇ ਤਾਂ ਸਹਿਜ ਸੁਭਾਅ ਉਸਦਾ ਸਿਰ ਨਿਉਂ ਗਿਆ, ਹਾਲਾਂਕਿ ਉਹ ਕਦੇ ਕਿਸੇ ਸਾਧੂ ਸੰਤ ਅੱਗੇ ਨਹੀਂ ਸੀ ਝੁਕਦੇ। ਭਾਈ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਾਠ ਕਰਦੇ ਪਏ ਸਨ। ਬੀਬੀ ਜੀ ਕਿੰਨਾ ਚਿਰ ਉੱਥੇ ਬੈਠੇ ਪਾਠ ਸੁਣਦੇ ਰਹੇ। ਭਾਈ ਸਾਹਿਬ ਜੀ ਨੂੰ ਚਾਹ ਦੀ ਟਰੇ ਇਸ ਬੀਬੀ ਦੇ ਹੱਥ ਭੇਜੀ ਗਈ ਤੇ ਇਹ ਚਾਹ ਰੱਖ ਕੇ ਉੱਥੇ ਹੀ ਬਹਿ ਗਈ। ਭਾਈ ਸਾਹਿਬ ਨੇ ਪੁੱਛਿਆ, ਬੀਬੀ ਕੌਣ ਹੈ? ਦੱਸਿਆ ਗਿਆ, ਇਹ ਕਿਰਪਾਲ ਸਿੰਘ ਦੀ ਛੋਟੀ ਭੈਣ ਹੈ ਜਿਹੜੀ ਵਿਧਵਾ ਹੋ ਗਈ ਹੈ। ਸਾਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਬੀਬੀ ਲਾਜਾਂ ਨੇ ਬੀਬੀ ਮਾਇਆ ਨੂੰ ਇਹ ਕਹਿ ਕੇ ਘਰ ਭੇਜ ਦਿੱਤਾ, ਬਈ ਹੁਣ ਬਿਨਾਂ ਬੁਲਾਏ ਨਾ ਆਇਓ। ਬੀਬੀ ਮਾਇਆ ਘਰ ਚਲੀ ਗਈ ਪਰ ਚੈਨ ਨਾ ਆਵੇ। ਉਹਨਾਂ ਨੇ ਇੱਕ ਸੁਨੇਹਾ ਲਿਖ ਕੇ ਬੀਬੀ ਰਾਜਾ ਨੂੰ ਭੇਜਿਆ, ਫਿਰ ਸਰਦਾਰ ਜੋਧ ਸਿੰਘ ਵੱਲ ਵੀ ਲਿਖਿਆ ਵੀ ਮੈਨੂੰ ਕਦੋਂ ਬੁਲਾਓਗੇ, ਪਰ ਕੋਈ ਜਵਾਬ ਨਾ ਆਇਆ। ਬੜੀ ਘਬਰਾਹਟ ਤੇ ਉਦਾਸੀ ਦੀ ਦਸ਼ਾ ਵਿੱਚ ਛੱਤ ਦੇ ਬਨੇਰੇ ਤੇ ਟਹਿਲਣ ਲੱਗ ਪਈ। ਰਾਤ ਦੇ 10 ਵਜੇ ਦਾ ਸਮਾਂ ਸੀ। ਉਧਰ ਬੀਬੀ ਲਾਜਾਂ ਭਾਈ ਸਾਹਿਬ ਨੂੰ ਸੁਖਮਣੀ ਸਾਹਿਬ ਦਾ ਪਾਠ ਸੁਣਾ ਰਹੀ ਸੀ। ਤਕਰੀਬਨ 11 ਵਜੇ ਭੋਗ ਪਿਆ ਤੇ ਭਾਈ ਸਾਹਿਬ ਬੀਬੀ ਲਾਜਾਂ ਨੂੰ ਆਖਣ ਲੱਗੇ, ਬਈ ਉਹ ਬੀਬੀ ਮੁੜ ਕੇ ਨਹੀਂ ਆਈ। ਬੀਬੀ ਲਾਜਾਂ ਨੇ ਆਖਿਆ, ਮੈਂ ਉਸਨੂੰ ਰੋਕ ਦਿੱਤਾ ਸੀ। ਭਾਈ ਸਾਹਿਬ ਕਹਿਣ ਲੱਗੇ, ਤੂੰ ਉਸਨੂੰ ਰੋਕ ਤੇ ਦਿੱਤਾ ਪਰ ਤੈਨੂੰ ਪਤਾ ਹੈ ਬਈ ਉਸ ਵਿਚਾਰੀ ਦੀ ਹਾਲਤ ਕੀ ਹੋਣ? ਬੀਬੀ ਨੇ ਆਖਿਆ, ਮੈਂ ਉਸਨੂੰ ਹੁਣੇ ਬੁਲਾ ਲੈਣੀ ਆ। ਭਾਈ ਸਾਹਿਬ ਨੇ ਆਖਿਆ, ਬਈ ਇੰਨੀ ਰਾਤ ਬੀਤਣ ਤੇ ਕਿਵੇਂ ਆਵੇਗੀ? ਬੀਬੀ ਲਾਜਾਂ ਨੇ ਆਖਿਆ ਕਿ ਭੈਣ ਰਾਜ ਉਸਦੀ ਸੱਕੀ ਭਰਜਾਈ ਹੈ, ਉਹਦੇ ਨਾਲ ਆ ਜਾਏਗੀ। ਬੀਬੀ ਰਾਜ ਨੂੰ ਭੇਜਿਆ ਗਿਆ ਤੇ ਬੀਬੀ ਮਾਇਆ ਦੇ ਸਹੁਰੇ ਨੂੰ ਉਸਨੇ ਆਖਿਆ, ਮੈਂ ਬੀਬੀ ਮਾਇਆ ਨੂੰ ਲੈਣ ਆਈ ਹਾਂ, ਰਾਤ ਨੂੰ ਉਹ ਮੇਰੇ ਨਾਲ ਸਰਦਾਰ ਜੋਧ ਸਿੰਘ ਦੇ ਘਰ ਹੀ ਰਹੇਗੀ। ਕੁਦਰਤ ਦੀ ਰੰਗ ਹਰ ਵੇਲੇ ਵਾਲ ਦੀ ਖੱਲ ਲਾਉਣ ਵਾਲਾ ਸਹੁਰਾ ਕੁਝ ਨਾ ਬੋਲਿਆ ਤੇ ਬੀਬੀ ਮਾਇਆ ਨੂੰ ਉਹਦੇ ਨਾਲ ਤੋਰ ਦਿੱਤਾ। ਅੱਗੇ ਭਾਈ ਸਾਹਿਬ ਸੌ ਗਏ ਸਨ। ਭਾਈ ਸਾਹਿਬ ਸਵੇਰੇ 3 ਵਜੇ ਉੱਠੇ ਤੇ ਟਹਿਲਦੇ ਸ਼ਬਦ ਦੀਆਂ ਤੁਕਾਂ ਪੜ੍ਹਦੇ ਰਹੇ। ਭਾਈ ਸਾਹਿਬ ਇਹ ਪੰਕਤੀ ਬਾਰ ਬਾਰ ਪੜ੍ਹ ਰਹੇ ਸਨ, ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੇ। ਕੋਈ 2 ਘੰਟੇ ਭਾਈ ਸਾਹਿਬ ਟਹਿਲਦੇ ਇਹ ਤੁਕਾਂ ਪੜ੍ਹਦੇ ਰਹੇ ਤੇ ਬੀਬੀ ਮਾਇਆ ਇੱਕ ਕੋਨੇ ਵਿੱਚ ਬੈਠੀ ਸੁਣਦੀ ਰਹੀ। ਸਵੇਰੇ 5 ਵਜੇ ਭਾਈ ਸਾਹਿਬ ਕਮਰੇ ਅੰਦਰ ਗਏ ਤੇ ਬੀਬੀ ਲਾਜਾਂ ਨੂੰ ਆਖਿਆ, ਬੀਬੀ ਮਾਇਆ ਨੂੰ ਭੇਜੋ। ਭਾਈ ਸਾਹਿਬ ਜੀ ਨੇ ਅਸੀਸ ਦਿੱਤੀ ਤੇ ਆਖਿਆ, ਬੀਬੀ ਬਾਣੀ ਪੜਿਆ ਕਰ। ਜਵਾਬ ਮਿਲਿਆ, ਬਾਣੀ ਤੇ ਮੈਂ ਪੜ੍ਹਦੀ ਹਾਂ ਪਰ ਅੰਦਰ ਸੜਦਾ ਰਹਿੰਦਾ, ਅੱਗ ਲੱਗੀ ਹੋਈ। ਭਾਈ ਸਾਹਿਬ ਨੇ ਆਖਿਆ, 5 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ। ਜਵਾਬ ਮਿਲਿਆ, ਜੀ ਮੈਂ ਤੇ ਪਹਿਲਾਂ ਹੀ ਕਰਦੀ ਹਾਂ। ਭਾਈ ਸਾਹਿਬ ਕਹਿਣ ਲੱਗੇ, ਅੱਛਾ ਹੁਣ ਫਿਰ 7 ਪਾਠ ਕਰਿਆ ਕਰ। ਭਾਈ ਸਾਹਿਬ ਨੇ ਉਸਨੂੰ ਨਾਮ ਜਪਣ ਲਈ ਕਿਹਾ ਤੇ ਬਖਸ਼ਿਸ਼ ਭਰਿਆ ਆਪਣਾ ਸਿਮਰਨਾ ਉਸ ਬੀਬੀ ਨੂੰ ਦਿੱਤਾ। ਬੀਬੀ ਉੱਤੇ ਮਿਹਰ ਹੋਈ ਤੇ ਉਸਦਾ ਜੀਵਨ ਬਦਲ ਗਿਆ।